ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
रहेगा नाम सदा टिकर मसीदा, रहेगा नाम सदा टिकर मसीदा, रहेगा जग तलक सूरज रहेगा, रहेगा जग तलक सूरज रहेगा।
रहेगा नाम
सदा ती कर मसीदा रहेगा नाम सदा ती कर मसीदा रहेगा जग तलक सूरज रहेगा रहेगा जग तलक सूरज रहेगा।
प्यारे अजीजो इस बाइबल अध्ययन प्रोग्राम विच दूसरी राजयां दी पोथी दे पंज अध्याय दा अध्ययन करन लई मैं आप दा स्वागत करदा हां। इस अध्याय दा मुख विशा आराम दे नामान नाल संबंधित है। पंज अध्याय उस दियां एक तों लैके 14 आयतां विच नामान दे चंगा कीते जाण दा जिक्र इस तरह है। बचन विच लिखिया है, आराम दे राजा दा सेनापति नामान अपने स्वामी दे अगे वड्डा आदमी सी ते उहदा आदर माण हुंदा सी क्यों जो उहदे राहीं यहोवा ने आराम नू फतेह दित्ती सी। उह मनुख योधा सूरमा सी पर कोड़ी सी। आरामी जत्थे बन के निकले ते इसराइल दे देश विच्चों एक निक्की कुड़ी नू फड़ के नाल लै आए सन जो नामान दी इस्त्री दी गोली बन गई सी। उसने अपनी बीबी नूं आख्या, जे किते मेरा स्वामी उस नबी दे कोल हुंदा जो सामरिया विच है तां ओ ओनू ओदे कोड़ तों चंग्या कर दिंदा। किसे ने अंदर जाके अपने स्वामी नूं दस्या कि उस कुड़ी ने जो इसराइल दे देश दी है ऐं ऐं आख्या है। तां आराम दे राजे ने आख्या, चला जा, मैं इसराइल दे पातशाह नूं इक चिट्ठी घल्लांगा। सो उह तुर पिया ते 10 तोड़े चांदी ते 6,000 मिसकाल सोना ते 10 जोड़े कपड़े अपने नाल लै लए। उह इसराइल दे पातशाह दे कोल चिट्ठी लियाया जिहदे विच इह लिखिया सी कि हुण जद इह चिट्ठी तेरे कोल अपड़े तां वेख मैं अपने बंदे नामान नूं तेरे कोल घल्लिया है भई तूं उहनूं उहदे कोड़ तों चंग्या कर देवें। ऐं होया जद इसराइल दे पातशाह ने उह चिट्ठी पढ़ी तां उसने अपने वस्त्र पाड़ के आख्या कि मैं परमेश्वर हाँ पई मारां अते जुआवां जो इह पुरश एक आदमी नूं मेरे कोल घलदा है पई मैं उहनूं कोड़ तों चंगा करां। जरा सोचो ते वेखो कि उह मेरे विरुद्ध कोई वला भालदा है। तां ऐं होया जद परमेश्वर दे जन अलीशा ने सुनिया ਭਈ ਇਸਰਾਇਲ ਦੇ ਪਾਤਸ਼ਾਹ ਨੇ ਆਪਣੇ ਵਸਤਰ ਪਾੜੇ ਤਾਂ ਉਸਨੇ ਪਾਤਸ਼ਾਹ ਨੂੰ ਇਹ ਕਹਾ ਘੱਲਿਆ, ਭਈ ਤੂੰ ਆਪਣੇ ਵਸਤਰ ਕਿਉਂ ਪਾੜੇ ਹਨ? ਉਹਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹਨੂੰ ਪਤਾ ਲੱਗੇ ਭਈ ਇਸਰਾਇਲ ਵਿੱਚ ਇੱਕ ਨਵੀ ਹੈ। ਸੋ ਨੈਮਾਨ ਆਪਣੇ ਘੋੜਿਆਂ ਅਤੇ ਆਪਣੇ ਰੱਥਾਂ ਸਣੇ ਆਇਆ ਅਤੇ ਅਲੀਸ਼ਾ ਦੇ ਘਰ ਦੇ ਬੂਹੇ ਕੋਲ ਖਲੋ ਗਿਆ। ਅਲੀਸ਼ਾ ਨੇ ਇੱਕ ਹਲਕਾਰੇ ਨੂੰ ਇਹ ਆਖ ਕੇ ਉਹਦੇ ਕੋਲ ਘੱਲਿਆ ਕਿ ਜਾ ਅਤੇ ਜਰਦਨ ਵਿੱਚ 7 ਚੁੱਭੀਆਂ ਮਾਰ ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਅਤੇ ਤੂੰ ਸ਼ੁੱਧ ਹੋ ਜਾਵੇਗਾ। ਪਰ ਨੈਮਾਨ ਕ੍ਰੋਧੀ ਹੋ ਕੇ ਚੱਲਿਆ ਗਿਆ ਅਤੇ ਕਹਿਣ ਲੱਗਾ, ਵੇਖੋ ਮੈਂ ਤਾਂ ਸੋਚਦਾ ਸਾਂ ਭਈ ਉਹ ਬਾਹਰ ਆ ਕੇ ਖਲੋ ਜਾਵੇਗਾ ਔਰ ਆਪਣੇ ਪਰਮੇਸ਼ਵਰ ਯਹੋਵਾ ਦਾ ਨਾਮ ਲੈ ਕੇ ਉਸ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋਹੜੀ ਨੂੰ ਚੰਗਾ ਕਰੇਗਾ। ਕੀ ਦਮਿਸ਼ਕ ਦੀਆਂ ਨਦੀਆਂ ਅਬਾਨਾ ਅਤੇ ਫਰਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸਾਂ? ਸੋ ਉਹ ਮੁੜਿਆ ਅਤੇ ਗੁੱਸੇ ਨਾਲ ਚੱਲਿਆ ਗਿਆ। ਤਦ ਉਹਦੇ ਚਾਕਰ ਨੇੜੇ ਆਏ ਅਤੇ ਉਹਨੂੰ ਇਹ ਆਖਿਆ, ਹੇ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੁਸੀਂ ਨਾ ਕਰਦੇ। ਜਦ ਉਸਨੇ ਤੁਹਾਨੂੰ ਆਖਿਆ ਹੈ ਭਈ ਨਹਾ ਲੈ ਅਤੇ ਸ਼ੁੱਧ ਹੋ ਜਾ ਤਾਂ ਕਿੰਨਾ ਵਧੀਕ ਇਹ ਕਰਨਾ ਚਾਹੀਦਾ ਹੈ? ਤਦ ਪਰਮੇਸ਼ਵਰ ਦੇ ਜਨ ਦੇ ਆਖੇ ਅਨੁਸਾਰ ਉਹਨੇ ਜਰਦਨ ਵਿੱਚ ਉਤਰ ਕੇ 7 ਚੁੱਭੀਆਂ ਮਾਰੀਆਂ ਅਤੇ ਫਿਰ ਉਹਦੀ ਦੇਹ ਨਿੱਕੇ ਬਾਲਕ ਦੀ ਦੇਹ ਵਰਗੀ ਸਾਫ਼ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ। ਇਹ 5 ਅਧਿਆਏ ਅਲੀਸ਼ਾ ਨਬੀ ਦੇ ਜੀਵਨ ਵਿੱਚ ਸਭ ਤੋਂ ਵੱਧ ਅਧਿਆਇਆਂ ਵਿੱਚੋਂ ਇੱਕ ਹੈ। ਇਸ ਤੋਂ ਇਹ ਪ੍ਰਗਟ ਕੀਤਾ ਜਾਂਦਾ ਹੈ ਕਿ ਉਹ ਸ਼ਾਇਦ ਏਲੀਆ ਜਿੰਨਾ ਹੀ ਕਠੋਰ ਸੀ ਅਤੇ ਉਸ ਦਾ ਕਾਫੀ ਹਾਸੇ ਦਾ ਸੁਭਾਅ ਸੀ। ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਹਾਸੇ ਦਾ ਸੁਭਾਅ ਰੱਖਣ ਵਾਲੇ ਮਨੁੱਖਾਂ ਨੂੰ ਵੀ ਇਸਤੇਮਾਲ ਕਰਦਾ ਹੈ। ਜਦੋਂ ਆਪ ਇਸ ਵਿਰਤਾਂਤ ਨੂੰ ਪੜ੍ਹੋ ਤਾਂ ਹਾਸੇ ਤੋਂ ਬਗੈਰ ਨਹੀਂ ਰਹਿ ਸਕਦੇ, ਭਾਵੇਂ ਕਿ ਇੱਕ ਇੱਕ ਬਹੁਤ ਹੀ ਨਿਰਾਸ਼ਾਜਨਕ ਸਥਿਤੀ ਦਾ ਜ਼ਿਕਰ ਇਸ ਵਿੱਚ ਕੀਤਾ ਗਿਆ ਹੈ। ਇੱਕ ਆਇਤ ਵਿੱਚ ਦੱਸਿਆ ਗਿਆ ਹੈ ਕਿ ਨਾਮਾਨ ਸੀਰੀਆ ਦੀ ਫੌਜ ਦਾ ਕਪਤਾਨ ਸੀ। ਉਹ ਇੱਕ ਗੈਰ ਯਹੂਦੀ, ਇੱਕ ਮਹਾਨ ਅਤੇ ਇੱਕ ਆਦਰਯੋਗ ਮਨੁੱਖ ਸੀ। ਉਸ ਦੁਆਰਾ ਪਰਮੇਸ਼ਵਰ ਨੇ ਆਰਾਮ ਨੂੰ ਬਚਾਇਆ ਸੀ, ਜੋ ਕਿ ਇੱਕ ਗੌਰ ਕਰਨ ਯੋਗ ਗੱਲ ਹੈ। ਪਰਮੇਸ਼ਵਰ ਨੇ ਇਸ ਮਨੁੱਖ ਨੂੰ ਇਸਤੇਮਾਲ ਕੀਤਾ ਸੀ। ਗੈਰ ਮਸੀਹੀ ਲੋਕਾਂ ਨੂੰ ਵੀ ਪਰਮੇਸ਼ਵਰ ਇਸ ਜਗਤ ਵਿੱਚ ਇਸਤੇਮਾਲ ਕਰਦਾ ਹੈ, ਭਾਵੇਂ ਇਹ ਸਾਨੂੰ ਅਜੀਬ ਲੱਗੇ। ਪਰ ਅਸੀਂ ਦੇਖਦੇ ਹਾਂ ਕਿ ਪੁਰਾਣੇ ਨੇਮ ਵਿੱਚ ਪਰਮੇਸ਼ਵਰ ਨੇ ਸ਼ੁਰੂ ਵਿੱਚ ਹੀ ਫਿਰਾਉਨ, ਨਬੂਕਦਨਸਰ, ਕੁਸਰੂ ਅਤੇ ਮਹਾਨ ਸਿਕੰਦਰ ਵਰਗੇ ਮਹਾਨ ਮਨੁੱਖਾਂ ਨੂੰ ਇਸਤੇਮਾਲ ਕੀਤਾ ਸੀ। ਇੱਥੇ ਅਸੀਂ ਦੇਖਦੇ ਹਾਂ ਕਿ ਉਸਨੇ ਨੈਮਾਨ ਨੂੰ ਇਸਤੇਮਾਲ ਕੀਤਾ ਸੀ। ਉਹ ਬਹਾਦਰ ਯੋਧਾ ਵੀ ਸੀ। ਇਹ ਸਾਰੀਆਂ ਗੱਲਾਂ ਸਵਰਗ ਦੀ ਅਦਾਲਤ ਵਿੱਚ ਜੋੜੀਆਂ ਜਾਂਦੀਆਂ ਹਨ। ਪਰਮੇਸ਼ਵਰ ਨੂੰ ਇਹਨਾਂ ਗੱਲਾਂ ਤੋਂ ਘਿਣ ਨਹੀਂ। ਇਹ ਗੈਰ ਯਹੂਦੀ ਮਨੁੱਖ ਪਰਮੇਸ਼ਵਰ ਦੁਆਰਾ ਇਸਤੇਮਾਲ ਕੀਤਾ ਗਿਆ ਸੀ। ਉਸੇ ਦੁਆਰਾ ਪਰਮੇਸ਼ਵਰ ਨੇ ਸੀਰੀਆ ਨੂੰ ਛੁਡਾਇਆ ਸੀ। ਪਰ ਇਹਨਾਂ ਸਾਰੀਆਂ ਖੂਬੀਆਂ ਦੇ ਬਾਵਜੂਦ ਉਸਨੂੰ ਕੋੜ ਸੀ। ਇਸ ਸੰਸਾਰ ਵਿੱਚ ਕਈ ਲੋਕ ਹਨ ਜੋ ਕਿ ਮਸੀਹੀ ਤਾਂ ਨਹੀਂ ਹਨ, ਪਰ ਉਹਨਾਂ ਵਿੱਚ ਕਈ ਨੇਕ ਗੱਲਾਂ ਦੇਖੀਆਂ ਜਾ ਸਕਦੀਆਂ ਹਨ, ਪਰ ਇਸ ਸਭ ਦੇ ਬਾਵਜੂਦ ਉਹ ਪਾਪੀ ਹੀ ਹਨ, ਕਿਉਂਕਿ ਸਭ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹਨ। ਗੈਰ ਯਹੂਦੀ ਕੌਮਾਂ ਵਿੱਚ ਕੋੜੀਆਂ ਨੂੰ ਸਮਾਜ ਤੋਂ ਬਾਹਰ ਨਹੀਂ ਛੇਕਿਆ ਜਾਂਦਾ। ਇਹ ਇੱਕ ਰੋਚਕ ਗੱਲ ਹੈ ਕਿ ਯਹੋਵਾ ਪਰਮੇਸ਼ਵਰ ਨੇ ਇਸਰਾਇਲੀਆਂ ਨੂੰ ਆਪਣੇ ਚੋਂ ਕੋੜੀਆਂ ਨੂੰ ਅਲੱਗ ਰੱਖਣ ਲਈ ਹੁਕਮ ਦਿੱਤਾ ਸੀ ਤਾਂ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅੱਜ ਕੋੜੀਆਂ ਨੂੰ ਸਮਾਜ ਤੋਂ ਦੂਰ ਕਲੋਨੀਆਂ ਵਿੱਚ ਰੱਖਿਆ ਜਾਂਦਾ ਹੈ। ਪਰਮੇਸ਼ਵਰ ਨੇ ਗੈਰ ਯਹੂਦੀ ਲੋਕਾਂ ਦੇ ਇਸ ਬਾਰੇ ਜਾਣਨ ਤੋਂ ਕਈ ਸਦੀਆਂ ਪਹਿਲਾਂ ਹੀ ਇਸ ਬਾਰੇ ਹਦਾਇਤਾਂ ਦਿੱਤੀਆਂ ਸਨ। ਮੇਰੇ ਦੋਸਤ, ਇਹ ਸਭ ਪਾਪ ਦੇ ਵਿਚਾਰ ਕਰਨ ਲਈ ਹੈ। ਕੋੜ ਬਾਈਬਲ ਧਰਮ ਸ਼ਾਸਤਰ ਵਿੱਚ ਪਾਪ ਨੂੰ ਦਰਸਾਉਂਦਾ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਸਿਰਫ ਮਨੁੱਖਾਂ ਦੁਆਰਾ ਠੀਕ ਕਰਨ ਯੋਗ ਨਹੀਂ ਸੀ। ਸਿਰਫ ਪਰਮੇਸ਼ਵਰ ਹੀ ਪਾਪ ਦਾ ਇਲਾਜ ਕਰ ਸਕਦਾ ਹੈ ਅਤੇ ਪਾਪੀ ਨੂੰ ਬਚਾ ਸਕਦਾ ਹੈ। ਉਸ ਨਾਮਾਨ ਨੇ ਆਪਣੇ ਕੋੜ ਨੂੰ ਢਕਣਾ ਚਾਹਿਆ, ਪਰ ਉਹ ਇਸ ਨੂੰ ਨਹੀਂ ਸੀ ਠੀਕ ਕਰ ਸਕਿਆ। ਅੱਜ ਕਈ ਲੋਕ ਪਾਪ ਨੂੰ ਢੱਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹਨਾਂ ਨੂੰ ਲੋੜ ਤਾਂ ਸ਼ੁੱਧ ਕੀਤੇ ਜਾਣ ਦੀ ਹੀ ਹੈ, ਅਤੇ ਸਿਰਫ ਮਸੀਹ ਹੀ ਇਹ ਕਰ ਸਕਦਾ ਹੈ। ਦੂਸਰੀ ਆਇਤ ਦੀ ਨਿੱਕੀ ਕੁੜੀ ਗੋਲੀ ਬਾਈਬਲ ਧਰਮ ਸ਼ਾਸਤਰ ਦੇ ਅਣਜਾਣੇ ਅਤੇ ਬੇਨਾਮ ਪਾਤਰਾਂ ਵਿੱਚੋਂ ਇੱਕ ਹੈ। ਉਸ ਦੀ ਇੱਕ ਮਹਾਨ ਸ਼ਖਸੀਅਤ ਸੀ, ਪਰ ਮੇਰੀ ਨਜ਼ਰ ਵਿੱਚ ਤਾਂ ਉਹ ਮਹਾਨ ਰਾਣੀ ਆਸਤਰ, ਮੁਆਬੀ ਲੜਕੀ ਰੂਥ, ਬਾਦਸ਼ਾਹ ਸਾਰਾ, ਰਿਬਕਾ ਅਤੇ ਰਾਖੇਲ ਜਿੰਨੀ ਹੀ ਮਹਾਨ ਸੀ। ਇੱਕ ਨਿੱਕੀ ਕੁੜੀ ਨਾਮਾਨ ਦੀ ਪਤਨੀ ਦੀ ਗੋਲੀ ਸੀ। ਉਹ ਕੋਈ ਹੁਕਮ ਤਾਂ ਨਹੀਂ ਸੀ ਚਲਾ ਸਕਦੀ, ਪਰ ਇੱਕ ਦਿਨ ਉਸਨੇ ਦੁਖੀ ਹੋ ਕੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ ਮੇਰਾ ਮਾਲਕ ਸਾਮਰੀਆ ਵਿੱਚ ਜਾ ਕੇ ਨਵੀ ਨੂੰ ਮਿਲਦਾ ਤਾਂ ਜੋ ਉਹ ਉਸਦੇ ਕੋੜ ਤੋਂ ਉਹਨੂੰ ਠੀਕ ਕਰ ਦਿੰਦਾ। ਗੌਰ ਕਰੋ ਕਿ ਅਲੀਸ਼ਾ ਦੀ ਕਿੰਨੀ ਪ੍ਰਸਿੱਧਤਾ ਸੀ। ਸ਼ਾਇਦ ਇਹ ਗੱਲ ਨੈਮਾਨ ਦੀ ਪਤਨੀ ਦੇ ਕੰਨੀ ਪਈ ਅਤੇ ਉਸਨੇ ਸੀਰੀਆ ਦੇ ਰਾਜਾ ਨੂੰ ਦੱਸਿਆ ਹੋਵੇਗਾ। ਸੀਰੀਆ ਦਾ ਰਾਜਾ ਖੁਸ਼ ਹੋ ਉੱਠਿਆ ਕਿ ਇਸ ਮਹਾਨ ਵਿਅਕਤੀ ਬਾਰੇ ਉਹ ਕੁਝ ਹੁਣ ਕਰ ਸਕਦਾ ਹੈ। ਉਸਨੇ ਝੱਟ ਇੱਕ ਚਿੱਠੀ ਲੈ ਕੇ ਇਸਰਾਇਲ ਦੇ ਰਾਜੇ ਕੋਲ ਇੱਕ ਵੱਡੇ ਤੋਹਫ਼ੇ ਸਮੇਤ ਭੇਜੀ। ਇਸ ਚਿੱਠੀ ਦੁਆਰਾ ਇਸਰਾਇਲ ਦੇ ਰਾਜੇ ਨੂੰ ਬਹੁਤ ਪਰੇਸ਼ਾਨ ਹੋਇਆ। ਉਸਨੇ ਕਿਹਾ ਕਿ ਮੈਂ ਤਾਂ ਪਰਮੇਸ਼ਵਰ ਨਹੀਂ ਹਾਂ, ਮੈਂ ਉਸਨੂੰ ਚੰਗਾ ਨਹੀਂ ਕਰ ਸਕਦਾ, ਪਰ ਇਹ ਖਤ ਤਾਂ ਅਲੀਸ਼ਾ ਕੋਲ ਜਾਣਾ ਚਾਹੀਦਾ ਸੀ, ਨਾ ਕਿ ਇਸਰਾਇਲ ਦੇ ਰਾਜੇ ਕੋਲ। ਦੋਸਤ, ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਹਾਂ ਕਿ ਜੋ ਵੀ ਮਨੁੱਖ ਚੰਗਾਈ ਦੇਣ ਦਾ, ਵਰਦਾਨ ਰੱਖਣ ਦਾ ਦਾਅਵਾ ਕਰਦਾ ਹੈ, ਉਹ ਤਕਰੀਬਨ ਨਿੰਦਾ ਕਰਨ ਵਾਲਾ ਹੀ ਹੈ। ਇਸਰਾਇਲ ਦੇ ਰਾਜੇ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਚੰਗਾ ਕਰਨ ਦਾ ਦਾਅਵਾ ਨਹੀਂ ਕਰਦਾ। ਅਲੀਸ਼ਾ ਨੇ ਵੀ ਚੰਗਾਈ ਦੇਣ ਵਾਲਾ ਹੋਣ ਦਾ ਦਾਅਵਾ ਨਹੀਂ ਸੀ ਕੀਤਾ, ਪਰ ਉਹ ਮਹਾਨ ਵੈਦ ਨਾਲ ਜੁੜਿਆ ਹੋਇਆ ਸੀ। ਪਰ ਇਸਰਾਇਲ ਦੇ ਰਾਜੇ ਨੇ ਇਹ ਸਿੱਟਾ ਕੱਢਿਆ ਕਿ ਸੀਰੀਆ ਦਾ ਰਾਜਾ ਉਸ ਨਾਲ ਯੁੱਧ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ, ਨਹੀਂ ਤਾਂ ਉਹ ਇਸ ਤਰ੍ਹਾਂ ਦੀ ਅਸੰਭਵ ਬੇਨਤੀ ਕਰਕੇ ਆਪਣੀ ਫੌਜ ਦੇ ਕਪਤਾਨ ਨੂੰ ਉਸ ਕੋਲ ਕਿਉਂ ਭੇਜੇਗਾ। 8 ਆਇਤ ਵਿੱਚ ਅਲੀਸ਼ਾ ਆਖਦਾ ਹੈ ਕਿ ਨਾਮਾਨ ਨੂੰ ਮੇਰੇ ਕੋਲ ਭੇਜ ਦਿਓ। ਨਾਮਾਨ ਉੱਤਰ ਵਿੱਚ ਇੱਕ ਮਹਾਨ ਰਾਜ ਤੋਂ ਸੀ। ਅਸਲ ਵਿੱਚ ਇਸ ਸਮੇਂ ਉਸ ਦੀ ਕੌਮ ਇਸਰਾਇਲ ਉੱਤੇ ਭਾਰੂ ਸੀ। ਨਾਮਾਨ ਆਸ ਕਰਦਾ ਸੀ ਕਿ ਉਸ ਦੇ ਸਵਾਗਤ ਵਾਸਤੇ ਲਾਲ ਗਲੀਚਾ ਵਿਛਾਇਆ ਜਾਵੇਗਾ, ਪਰ ਹੋਇਆ ਕੀ? ਅਲੀਸ਼ਾ ਨੇ ਉਸ ਨੂੰ ਕਿਹਾ ਕਿ ਜਾ ਅਤੇ ਜਰਦਨ ਨਦੀ ਵਿੱਚ 7 ਵਾਰ ਨਹਾ ਲੈ। ਇਸ ਦੁਆਰਾ ਸੱਚਮੁੱਚ ਨਾਮਾਨ ਦੇ ਹੰਕਾਰ ਨੂੰ ਠੇਸ ਲੱਗੀ। ਅਲੀਸ਼ਾ ਨੇ ਅਸਲ ਵਿੱਚ ਉਸ ਨਾਲ ਰੁੱਖਾ ਵਰਤਾਓ ਕੀਤਾ। ਉਸ ਨੇ ਨਾਮਾਨ ਨੂੰ ਕਬੂਲ ਵੀ ਬਿਲਕੁਲ ਨਹੀਂ ਸੀ ਕੀਤਾ ਅਤੇ ਨਾ ਹੀ ਉਸਦਾ ਸਵਾਗਤ ਕਰਨ ਦਰਵਾਜ਼ੇ ਉੱਤੇ ਆਇਆ ਸੀ। ਇਸ ਦੇ ਉਲਟ ਅਲੀਸ਼ਾ ਨੇ ਤਾਂ ਆਪਣੇ ਸੇਵਕ ਨੂੰ ਨਾਮਾਨ ਕੋਲ ਭੇਜਿਆ ਸੀ ਕਿ ਉਹ ਉਸ ਕੋਲ ਜਾ ਕੇ ਉਸ ਨੂੰ ਜਰਦਨ ਨਦੀ ਵਿੱਚ 7 ਵਾਰ ਨਹਾਉਣ ਲਈ ਆਖੇ। ਕੀ ਆਪ ਸੋਚਦੇ ਹੋ ਕਿ ਨਾਮਾਨ ਇਹ ਸਲਾਹ ਮੰਨਣ ਜਾ ਰਿਹਾ ਹੈ? ਨਾਮਾਨ ਤਾਂ ਘਮੰਡੀ ਹੋਣ ਕਰਕੇ ਬਹੁਤ ਨਿਰਾਸ਼ ਹੋ ਗਿਆ ਸੀ। ਉਸ ਦਾ ਇੰਨੇ ਰੁੱਖੇ ਢੰਗ ਨਾਲ ਕਦੇ ਕਿਸੇ ਨੇ ਸਵਾਗਤ ਨਹੀਂ ਸੀ ਕੀਤਾ। ਪਰਮੇਸ਼ਵਰ ਨਾਮਾਨ ਦਾ ਕੋੜ ਹੀ ਨਹੀਂ ਪਰ ਉਸਦੇ ਘਮੰਡ ਨੂੰ ਵੀ ਠੀਕ ਕਰਨ ਜਾ ਰਿਹਾ ਹੈ। ਜਦੋਂ ਪਰਮੇਸ਼ਵਰ ਆਪ ਨੂੰ ਬਚਾਉਂਦਾ ਹੈ ਤਾਂ ਉਹ ਆਪ ਨੂੰ ਠੋਕਰ ਖਵਾਉਣ ਵਾਲੀ ਹਰ ਚੀਜ਼ ਨੂੰ ਆਪ ਦੇ ਜੀਵਨ ਤੋਂ ਦੂਰ ਕਰ ਦਿੰਦਾ ਹੈ। ਘਮੰਡ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨੂੰ ਪਰਮੇਸ਼ਵਰ ਘਿਰਣਾ ਕਰਦਾ ਹੈ। ਅਸੀਂ ਅਕਸਰ ਇਸ ਅਸਲੀਅਤ ਬਾਰੇ ਬਹੁਤ ਸੁਣਦੇ ਹਾਂ ਕਿ ਪਰਮੇਸ਼ਵਰ ਪ੍ਰੇਮ ਹੈ, ਪਰ ਪਰਮੇਸ਼ਵਰ ਘਿਰਣਾ ਵੀ ਕਰਦਾ ਹੈ। ਬਿਨਾਂ ਘਿਰਣਾ ਕੀਤਿਆਂ ਪਰਮੇਸ਼ਵਰ ਪਿਆਰ ਨਹੀਂ ਕਰ ਸਕਦਾ। ਆਪ ਬੁਰਾਈ ਨੂੰ ਘਿਰਣਾ ਕੀਤੇ ਬਗੈਰ ਅੱਛਾਈ ਨੂੰ ਪਿਆਰ ਨਹੀਂ ਕਰ ਸਕਦੇ। ਜੇਕਰ ਆਪ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੈ ਤਾਂ ਤੁਸੀਂ ਉਸ ਪਾਗਲ ਕੁੱਤੇ ਨੂੰ ਨਫ਼ਰਤ ਕਰੋਗੇ ਜੋ ਕਿ ਆਪ ਦੇ ਘਰ ਦੇ ਵਿਹੜੇ ਵਿੱਚ ਆਪ ਦੇ ਛੋਟੇ ਬੱਚੇ ਨੂੰ ਕੱਟਣ ਆਵੇਗਾ। ਇਹ ਸੱਚ ਹੈ ਕਿ ਮਨੁੱਖ ਨੂੰ ਪਰਮੇਸ਼ਵਰ ਪਿਆਰ ਕਰਦਾ ਹੈ, ਪਰ ਪਰਮੇਸ਼ਵਰ ਸਾਫ਼ ਸਾਫ਼ ਸ਼ਬਦਾਂ ਵਿੱਚ ਇਹ ਵੀ ਐਲਾਨ ਕਰਦਾ ਹੈ ਕਿ ਉਹ ਮਨੁੱਖ ਦੇ ਦਿਲ ਵਿਚਲੇ ਘਮੰਡ ਨੂੰ ਨਫ਼ਰਤ ਕਰਦਾ ਹੈ। ਕਹਾਉਤਾਂ ਦੀ ਪੋਥੀ 6 ਅਧਿਆਏ ਉਸਦੀਆਂ 16 ਤੋਂ ਲੈ ਕੇ 19 ਆਇਤਾਂ ਵਿੱਚ ਪਰਮੇਸ਼ਵਰ 7 ਚੀਜ਼ਾਂ ਦਾ ਵਰਣਨ ਕਰਦਾ ਹੈ ਜਿਨ੍ਹਾਂ ਤੋਂ ਉਸਨੂੰ ਘਿਣ ਹੈ। ਇਹਨਾਂ ਵਿੱਚੋਂ ਪਹਿਲੀਆਂ ਹਨ ਉੱਚੀਆਂ ਅੱਖਾਂ, ਝੂਠੀ ਜੀਵ ਅਤੇ ਬੇਦੋਸ਼ੇ ਦਾ ਖੂਨ ਕਰਨ ਵਾਲੇ ਹੱਥ। ਕੀ ਆਪ ਦੇਖਦੇ ਹੋ ਕਿ ਪਰਮੇਸ਼ਵਰ ਨੇ ਇਸ ਸੂਚੀ ਵਿੱਚ ਸਭ ਤੋਂ ਉੱਪਰ ਕਿਹੜੀ ਚੀਜ਼ ਰੱਖੀ ਹੈ? ਇਹ ਹੈ ਉੱਚੀਆਂ ਅੱਖਾਂ। ਪਰਮੇਸ਼ਵਰ ਇਸ ਨੂੰ ਖੂਨ ਕਰਨ ਵਾਲੇ ਜਿੰਨੀ ਘਿਣ ਕਰਦਾ ਹੈ। ਯਾਕੂਬ ਦੀ ਪੱਤਰੀ 4 ਅਧਿਆਏ ਉਸਦੀ 6 ਆਇਤ ਦੇ ਵਚਨ ਹਨ, ਪਰ ਉਹ ਹੋਰ ਵੀ ਕਿਰਪਾ ਕਰਦਾ ਹੈ। ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ। ਕਹਾਉਤਾਂ ਵਿੱਚ ਵਾਰ ਵਾਰ ਇਸ ਬਾਰੇ ਵਚਨ ਹਨ, ਜਿਵੇਂ ਕਿ ਕਹਾਉਤਾਂ 16 ਅਧਿਆਏ ਉਸਦੀ 18 ਆਇਤ ਵਿੱਚ ਵਚਨ ਹਨ, ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਹੁੰਦੀ ਹੈ। ਫਿਰ ਕਹਾਉਤਾਂ 11 ਅਧਿਆਏ ਉਸਦੀ 2 ਆਇਤ ਵਿੱਚ ਵਚਨ ਹਨ, ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ ਪਰ ਦੀਨਾਂ ਦੇ ਨਾਲ ਬੁੱਧ ਹੈ। ਇਸ ਤੋਂ ਬਾਅਦ 29 ਅਤੇ ਉਸਦੀ 23 ਆਇਤ ਵਿੱਚ ਵਚਨ ਹਨ ਕਿ ਆਦਮੀ ਦਾ ਹੰਕਾਰ ਉਹਨੂੰ ਅਧੀਨ ਕਰੇਗਾ ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ। ਘਮੰਡ ਆਪਣੇ ਆਪ ਨੂੰ ਜ਼ਰੂਰਤ ਤੋਂ ਵੱਧ ਵੱਡਾ ਸਮਝਣਾ ਹੀ ਹੈ। ਪੌਲੁਸ ਰੋਮੀਆਂ ਦੀ ਪੱਤਰੀ ਉਸਦਾ 12 ਅਧਿਆਏ ਉਸਦੀ 3 ਆਇਤ ਵਿੱਚ ਆਖਦਾ ਹੈ ਕਿ ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਕਿ ਉਸ ਨਾਲੋਂ ਵੱਧ ਨਾ ਸਮਝੇ, ਸਗੋਂ ਸੁਰਤ ਨਾਲ ਸਮਝੇ ਜੇਕਰ ਪਰਮੇਸ਼ਵਰ ਨੇ ਮਿਣ ਕੇ ਹਰੇਕ ਨੂੰ ਨੇਚਾ ਵੰਡ ਦਿੱਤੀ ਹੈ। ਘਮੰਡ ਆਪਣੇ ਆਪ ਨੂੰ ਜੋ ਕੁਝ ਅਸੀਂ ਸਮਝਦੇ ਹਾਂ ਅਤੇ ਜਿੰਨੀ ਯੋਗਤਾ ਦੇ ਮਾਲਕ ਅਸੀਂ ਅਸਲ ਵਿੱਚ ਹਾਂ ਉਸ ਵਿਚਲਾ ਅੰਤ ਹੀ ਹੈ। ਇਹ ਸ਼ੈਤਾਨ ਦਾ ਹੰਕਾਰ ਹੀ ਸੀ ਜਿਸ ਨੇ ਉਸ ਨੂੰ ਹੇਠਾਂ ਡੇਗਿਆ ਸੀ। ਇਹ ਹੀ ਉਸਦਾ ਪਾਪ ਸੀ। ਘਮੰਡ ਹੀ ਅਦੋਮ ਦਾ ਪਾਪ ਸੀ। ਉਹ ਵਧਿਆ 4 ਅਧਿਆਏ ਵਿੱਚ ਇਸਦਾ ਵਰਣਨ ਹੈ। ਮਨੁੱਖ ਦਾ ਘਮੰਡ ਪਰਮੇਸ਼ਵਰ ਦੀ ਯੋਜਨਾ ਦਾ ਵਿਰੋਧ ਕਰਦਾ ਹੈ। ਇਹਨਾਂ ਵਿੱਚ ਕੋਈ ਆਪਸੀ ਸਮਝੌਤਾ ਨਹੀਂ ਹੈ। ਮਨੁੱਖ ਦੀ ਮੁਕਤੀ ਦੀ ਯੋਜਨਾ ਮਨੁੱਖ ਦੇ ਘਮੰਡ ਨੂੰ ਸਰਬ ਉੱਚ ਉੱਤਰ ਦਿੰਦੀ ਹੈ। ਜਦੋਂ ਪੌਲੁਸ ਰਸੂਲ ਦਾ ਮੇਲ ਯੇਸ਼ੂ ਮਸੀਹ ਨਾਲ ਹੋਇਆ ਸੀ ਤਦ ਉਸਨੇ ਆਖਿਆ ਸੀ ਕਿ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਣ ਦੀਆਂ ਸਮਝਿਆ। ਇਹ ਵਚਨ ਫਿਲੀਪੀਆਂ ਦੀ ਪੱਤਰੀ 3 ਅਧਿਆਇ ਉਸ ਦੀ 7 ਆਇਤ ਦੇ ਹਨ। ਮਸੀਹ ਅਤੇ ਘਮੰਡ ਇਕੱਠੇ ਨਹੀਂ ਰਹਿ ਸਕਦੇ। ਆਪ ਘਮੰਡੀ ਹੁੰਦੇ ਹੋਏ ਮਸੀਹ ਉੱਤੇ ਆਪਣਾ ਮੁਕਤੀਦਾਤਾ ਹੋਣ ਲਈ ਵਿਸ਼ਵਾਸ ਨਹੀਂ ਕਰ ਸਕਦੇ। ਜੇਕਰ ਆਪ ਉਸੇ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਆਪ ਸਾਰਾ ਹੰਕਾਰ ਕੂੜੇ ਵਿੱਚ ਸੁੱਟ ਦੇਵੋਗੇ। ਨਾਮਾਨ ਦੀ ਇਹ ਕਹਾਣੀ ਇੱਕ ਵਿਅਕਤੀ ਦੇ ਹੰਕਾਰ ਨੂੰ ਖਤਮ ਕਰਨ ਦੀ ਇੱਕ ਅੱਛੀ ਮਿਸਾਲ ਹੈ। ਉਹ ਸੱਚਮੁੱਚ ਇੱਕ ਮਹਾਨ ਵਿਅਕਤੀ ਸੀ ਪਰ ਉਹ ਇੱਕ ਕੋੜੀ ਸੀ, ਉਹ ਇੱਕ ਪਾਪੀ ਸੀ। ਪਰਮੇਸ਼ਵਰ ਨੇ ਉਸਦੇ ਕੋੜ ਤੋਂ ਹੀ ਉਸਨੂੰ ਚੰਗਾ ਨਹੀਂ ਸੀ ਕੀਤਾ, ਉਸਨੇ ਤਾਂ ਉਸਨੂੰ ਉਸਦੇ ਹੰਕਾਰ ਤੋਂ ਵੀ ਚੰਗਾ ਕੀਤਾ ਸੀ। ਮੇਰੇ ਉੱਤੇ ਵਿਸ਼ਵਾਸ ਕਰੋ ਕਿ ਅਲੀਸ਼ਾ ਨੇ ਉਸਦੀ ਬੇਇੱਜ਼ਤੀ ਕੀਤੀ ਸੀ। ਨਾਮਾਨ ਸੋਚਦਾ ਸੀ ਕਿ ਅਲੀਸ਼ਾ ਚੱਲ ਕੇ ਉਸਦੇ ਕੋਲ ਆਵੇਗਾ, ਫਿਰ ਖੜ੍ਹਾ ਹੋ ਕੇ ਉਸਦੇ ਕੋੜ ਵਾਲੀ ਜਗ੍ਹਾ ਉੱਤੇ ਆਪਣਾ ਹੱਥ ਰੱਖੇਗਾ ਅਤੇ ਉਸਦੇ ਕੋੜ ਨੂੰ ਚੰਗਾ ਕਰੇਗਾ। ਅਲੀਸ਼ਾ ਆਪਣੇ ਪਰਮੇਸ਼ਵਰ ਦੇ ਨਾਂ ਦੀ ਦੁਹਾਈ ਦੇਵੇਗਾ। ਆਪ ਜਾਣਦੇ ਹੋ ਕਿ ਇਹ ਧਰਮ ਹੈ। ਨੈਮਾਨ ਸੋਚਦਾ ਹੋਵੇਗਾ ਕਿ ਜੇਕਰ ਉਹ ਮੇਰੇ ਉੱਤੇ ਥੋੜ੍ਹਾ ਤੇਲ ਡੋਲੇ ਅਤੇ ਪ੍ਰਾਰਥਨਾ ਕਰੇ ਤਾਂ ਇਹ ਇੱਕ ਮਹਾਨ ਕੰਮ ਹੋਵੇਗਾ। ਜਦੋਂ ਪਰਮੇਸ਼ਵਰ ਕਿਸੇ ਮਨੁੱਖ ਨੂੰ ਚੰਗਾ ਕਰਦਾ ਹੈ ਤਦ ਇਹ ਵਿਸ਼ਵਾਸ ਦੁਆਰਾ ਹੀ ਹੈ। ਉਹ ਆਪ ਦੇ ਹੰਕਾਰ ਨੂੰ ਜ਼ਮੀਨ ਵਿੱਚ ਮਿਲਾ ਦਿੰਦਾ ਹੈ। ਆਪ ਚੰਗਾਈ ਪਾਉਣ ਲਈ ਕਿਸੇ ਮਨੁੱਖ ਕੋਲ ਨਾ ਜਾਓ, ਆਪ ਪਰਮੇਸ਼ਵਰ ਕੋਲ ਜਾਓ ਜੋ ਕਿ ਮਹਾਨ ਵੈਦ ਹੈ। ਮੈਂ ਨਾਮਾਨ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਦੋਂ ਉਹ ਆਖਦਾ ਹੈ ਕਿ ਕੀ ਦਮਿਸ਼ਕ ਦੀਆਂ ਨਦੀਆਂ ਅਵਾਨਾ ਅਤੇ ਫਰਫਰ ਇਸਰਾਇਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ। ਦੋਸਤ, ਜਰਦਨ ਨਦੀ ਤਾਂ ਇੱਕ ਛੋਟੀ ਚਿੱਕੜ ਵਾਲੀ ਨਦੀ ਹੈ, ਇਹ ਲਬਨਾਨ ਦੀਆਂ ਨਦੀਆਂ ਜਿੰਨੀ ਸੁੰਦਰ ਨਹੀਂ ਹੈ। ਇਸੇ ਕਰਕੇ ਨਾਮਾਨ ਨੇ ਆਖਿਆ ਸੀ ਕਿ ਕਿਸੇ ਸਾਫ਼ ਨਦੀ ਵਿੱਚ ਕਿਉਂ ਨਾ ਨਹਾਇਆ ਜਾਵੇ। ਇਸ ਵਿੱਚ ਵੀ ਸਾਡੇ ਸਿੱਖਣ ਵਾਲੀ ਗੱਲ ਹੈ। ਕਈ ਲੋਕ ਮਸੀਹ ਦੀ ਸਲੀਬ ਕੋਲ ਆਉਣ ਤੋਂ ਘਿਣ ਕਰਦੇ ਹਨ, ਉਹਨਾਂ ਵਾਸਤੇ ਇਹ ਸ਼ਰਮ ਦੀ ਗੱਲ ਹੈ। ਉਹ ਤਾਂ ਕੁਝ ਮਹਾਨ ਹੀ ਕਰਨਾ ਚਾਹੁੰਦੇ ਹਨ। ਨਾਮਾਨ ਵੀ ਕੁਝ ਅਜਿਹਾ ਹੀ ਕਰਨਾ ਚਾਹੁੰਦਾ ਸੀ, ਪਰ ਮੇਰੇ ਦੋਸਤ, ਆਪ ਨੂੰ ਮਸੀਹ ਦੀ ਸਲੀਬ ਕੋਲ ਆਉਣਾ ਹੀ ਪਵੇਗਾ। ਆਪ ਉੱਥੇ ਆ ਕੇ ਇੱਕ ਘਮੰਡੀ ਮਨੁੱਖ ਦੀ ਤਰ੍ਹਾਂ ਨਹੀਂ ਖੜ ਸਕਦੇ। ਆਪ ਉਸ ਕੋਲ ਆ ਕੇ ਕਿਸੇ ਹੋਰ ਚੀਜ਼ ਦਾ ਸਹਾਰਾ ਨਹੀਂ ਲੈ ਸਕਦੇ। ਆਪ ਨੂੰ ਉਸ ਕੋਲ ਆ ਕੇ ਸਿਰਫ ਉਸ ਦੀ ਸਲੀਬ ਉੱਤੇ ਕੀਤੇ ਕੰਮ ਨੂੰ ਹੀ ਕਬੂਲ ਕਰਨਾ ਪਵੇਗਾ। ਹੁਣ ਜਦੋਂ ਨਾਮਾਨ ਵਾਪਸ ਜਾਣ ਵਾਲਾ ਹੀ ਸੀ ਤਦ ਉਸਦਾ ਸੇਵਕ ਉਸ ਨਾਲ ਵਿਵਾਦ ਕਰਦਾ ਹੈ। ਜੇਕਰ ਅਲੀਸ਼ਾ ਤੈਨੂੰ ਕੁਝ ਵੱਡਾ ਕੰਮ ਕਰਨ ਨੂੰ ਕਹਿੰਦਾ ਤਾਂ ਤੂੰ ਜ਼ਰੂਰ ਕਰਦਾ। ਅੱਜ ਵੀ ਕਿੰਨੇ ਲੋਕ ਮੁਕਤੀ ਲਈ ਵੱਡੇ ਵੱਡੇ ਕੰਮ ਕਰਨੇ ਪਸੰਦ ਕਰਦੇ ਹਨ, ਪਰ ਆਪ ਨੂੰ ਤਾਂ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਪਰਮੇਸ਼ਵਰ ਨੇ ਪਹਿਲਾਂ ਹੀ ਇਹ ਸਭ ਆਪ ਲਈ ਕਰ ਦਿੱਤਾ ਹੈ। ਸਾਨੂੰ ਸਿਰਫ ਇਸ ਨੂੰ ਕਬੂਲ ਕਰਨ ਦੀ ਜ਼ਰੂਰਤ ਹੈ। ਅਸੀਂ ਤਾਂ ਭਿਖਾਰੀਆਂ ਦੀ ਤਰ੍ਹਾਂ ਹੀ ਆਉਂਦੇ ਹਾਂ। ਨੈਮਾਨ ਨੂੰ ਵੀ ਇਸੇ ਤਰ੍ਹਾਂ ਆਉਣਾ ਪੈਣਾ ਹੈ। ਹੁਣ ਨੈਮਾਨ ਅਲੀਸ਼ਾ ਦੀਆਂ ਹਦਾਇਤਾਂ ਮੁਤਾਬਕ ਹੀ ਸਭ ਕੁਝ ਕਰਦਾ ਹੈ। ਮੇਰਾ ਵਿਚਾਰ ਹੈ ਕਿ ਹਰ ਵਾਰ ਜਦੋਂ ਨਵਾਂ ਡੁਬਕੀ ਮਾਰਦਾ ਤਾਂ ਨਿਕਲ ਕੇ ਝੱਟ ਪਹਿਲਾਂ ਆਪਣੇ ਆਪ ਨੂੰ ਹੀ ਵੇਖਦਾ ਹੋਵੇਗਾ। ਫਿਰ ਉਹ ਆਖਦਾ ਹੋਵੇਗਾ ਕਿ ਮੈਂ ਤਾਂ ਸਾਫ ਨਹੀਂ ਹੋ ਰਿਹਾ, ਮੇਰਾ ਕੋੜ ਤਾਂ ਮੈਨੂੰ ਛੁਟਕਾਰਾ ਨਹੀਂ ਮਿਲ ਰਿਹਾ। ਪਰ ਜਦੋਂ ਉਸਨੇ 7 ਵਾਰ ਆਪਣੇ ਆਪ ਨੂੰ ਡੋਬਿਆ ਤਦ ਉਹ ਚੰਗਾ ਹੋ ਗਿਆ ਸੀ। ਇਸ ਤੋਂ ਬਾਅਦ ਗਿਹਾਜ਼ੀ ਦੇ ਪਾਪ ਅਤੇ ਉਸਦੀ ਸਜ਼ਾ ਦਾ ਜ਼ਿਕਰ ਹੈ। ਹੁਣ ਨਾਮਾਨ ਆਪਣੇ ਚੰਗੇ ਹੋਣ ਤੋਂ ਕਰਕੇ ਸ਼ੁਕਰਗੁਜ਼ਾਰ ਹੈ। ਉਹ ਆਪਣੇ ਵੱਲੋਂ ਕੀਤੀ ਜਾਣ ਵਾਲੀ ਸ਼ਲਾਘਾ ਵਜੋਂ ਨਾਲ ਲਿਆਂਦੇ ਬਹੁਮੁੱਲੇ ਤੋਹਫ਼ੇ ਕਬੂਲ ਕਰਨ ਲਈ ਹਮੇਸ਼ਾ ਅਲੀਸ਼ਾ ਉੱਤੇ ਜ਼ੋਰ ਪਾਉਂਦਾ ਹੈ। ਮੇਰੇ ਦੋਸਤ, ਲਾਲਚ ਆਤਮਾ ਦਾ ਕੋੜ ਹੀ ਹੈ। ਪ੍ਰਭੂ, ਜਿਵੇਂ ਕਿ ਉਸਨੇ ਕੁਝ ਵੀ ਨਹੀਂ ਕੀਤਾ ਸੀ, ਇਸੇ ਤਰ੍ਹਾਂ ਹਰ ਇੱਕ ਨੂੰ ਕਬੂਲ ਕਰਦਾ ਹੈ ਜੋ ਪਰਮੇਸ਼ਵਰ ਦੇ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਸਲੀਬ ਉੱਤੇ ਕੀਤੇ ਕੰਮ ਨੂੰ ਕਬੂਲ ਕਰਦਾ ਹੈ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਹੈਗਾ ਸੱਚਾ ਯਾਰ, ਯੇਸੂ ਪਾਪੀਆਂ ਦਾ ਹੈਗਾ ਸੱਚਾ ਯਾਰ। ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ, ਯੇਸੂ ਪਾਪੀਆਂ ਦਾ ਹੈਗਾ ਸੱਚਾ ਯਾਰ। ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ,
ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।